ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਵਾਹੂ ਵਾਹੂ ਸੇ ਜਨ ਸਦਾ ਕਰਹੇ, ਜਿਨ ਕੋ ਆਪੇ ਦੇ ਬੁਝਾਏ। ਵਾਹੂ ਵਾਹੂ ਕਰਤਿਆ ਮਨ ਨਿਰਮਲ ਹੋਵੇ, ਹਉ ਮੈਂ ਵਿੱਚੋਂ ਜਾਏ। ਵਾਹੂ ਵਾਹੂ ਸੇ ਜਨ ਸਦਾ ਕਰਹੇ, ਜਿਨ ਕੋ ਆਪੇ ਦੇ ਬੁਝਾਏ। ਵਾਹੂ ਵਾਹੂ ਕਰਤਿਆ ਮਨ ਨਿਰਮਲ ਹੋਵੇ, ਹਉ ਮੈਂ ਵਿੱਚੋਂ ਜਾਏ। ਵਾਹੂ ਵਾਹੂ ਗੁਰ ਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ। ਵਾਹੂ ਵਾਹੂ ਕਰਹੇ ਸੇ ਜਨ ਸੋਹਣੇ, ਹਰ ਤਿੰਨ ਕੈ ਸੰਗ ਮਿਲਾਏ। ਵਾਹੂ ਵਾਹੂ ਹਿਰਦੈ ਉਚਰਾ, ਮੁਖੋ ਭੀ ਵਾਹੋ ਵਾਹੋ ਕਰੇਓ। ਨਾਨਕ ਵਾਹੋ ਵਾਹੋ ਜੋ ਕਰਹੇ, ਹੋ ਤਨ ਮਨ ਤਿੰਨ ਕੋ ਦੇਓ। ਵਾਹੋ ਵਾਹੋ ਹਿਰਦੈ ਉਚਰਾ, ਮੁਖੋ ਭੀ ਵਾਹੋ ਵਾਹੋ ਕਰੇਓ। ਨਾਨਕ ਵਾਹੋ ਵਾਹੋ ਜੋ ਕਰਹੇ, ਹਉ ਤਨ ਮਨ ਤਿੰਨ ਕੋ ਦੇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, चिर भयो दर्शन देखे, रविदास जपै राम नामा, मोहि जम स्यों नाही कामा। रविदास जपै राम नामा, मोहि जम स्यों नाही कामा। परम सन्मान योग जुगो जुग अटल चवर छत्र तख दे मालक, दसां पातशाहियां दी जोत रब्बी ज्ञान दे सागर, प्रभु भगतां दा कोमल हिरदा, सर्ब सांझीवालता दे मुजस्मे, साहिब सतगुरु श्री गुरु ग्रंथ साहिब महाराज जी दी पवित्र पावन हजूरी अंदर सुभाईमान गुरु प्यारी गुरु सवारी साध संग जीओ, सब वडभागी हाँ जिन्हां नूं सिख कौम दे केंद्री अस्थान मानवता दे रूहानी सोमे सचखंड श्री हरिमंदर साहिब तों दीन दुनिया दे मालक साहिब सतगुरु गुरु ग्रंथ साहिब महाराज जी ने प्रकाशमान हो के जो मुख वाक बख्शिश कीते हन, उस दी निता प्रति जिवें आप जी विचार सरवण करदे हो, अज भी देश विदेश विच आपो अपने घरां विच बैठ के दीवान हाल गुरद्वारा श्री मंजी साहब श्री अमृतसर विखे, जिथे आप जी ने मुख वाक दी विचार सरवण करनी है, उत्थे अज दा ए दिहाड़ा प्रभु भगतां विच्चों महान भगत भगत रविदास जी उन्हां दे प्रकाश दिहाड़े दे रूप विच संसार भर विच जिथे भी गुरु नानक नाम लेवा संगतां रह रहियां हन, बड़ी ही शरदा ते भावना नाल मनाया जा रहा है। भगत रविदास जी दे पर उपकारी जीवन, उन्हां दे रूहानी कौतक तथा गुरबाणी विच बख्शिश कीते हुए सिधांत दी विचार आपां सारिआं ने रल मिल के करनी है। दास दी ते अपनी हाजरी गुरु चरणां विच लवाउंदे हुए सब तों पहलां गुरु फतेह प्रवान करो। सारे आखो जी वाहिगुरु जी का खालसा वाहिगुरु जी की फतेह। ये पावन अमृतमई बचन तीसरे गुरदेव धन धन श्री गुरु अमरदास साहब जी दे उचारण कीते हुए राग गुजरी की वार सरलेख हेठ 17वीं पौड़ी अते उस तों पहला दो श्लोक ओ भी गुरु अमरदास साहब जी दे अपने उचारण कीते हुए ने। धन गुरु ग्रंथ साहिब महाराज जी दे पावन अंग 515 ते ये अमृतमई बचन शोभनीक हन। साहब ने इस समुचे पावन गुर शब्द राही सानू सारियां नू प्रभु दी सिफत सलाह करन दी प्रेरणा कीती है, क्योंकि प्रभु दी सिफत सलाह करके जिथे असी प्रभु दे सेवक बन सकते हाँ प्रभु दे दास बन सकते हाँ, उत्थे गुरमत दे दृष्टिकोण तो प्रभु दी सिफत सलाह ही असल विच मालक दा सिमरन है, मालक दी भगती है। यही कारण कि धन गुरु नानक साहब जी ने अपनियां प्रचारक उदासियां समें ਜਿੱਥੇ ਜਿੱਥੇ ਵੀ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਪ੍ਰਭੂ ਭਗਤ ਉਹਨਾਂ ਦੇ ਅਸਥਾਨ ਸਨ, ਉੱਥੇ ਪਹੁੰਚ ਕਰਕੇ ਉਹਨਾਂ ਪ੍ਰਭੂ ਭਗਤਾਂ ਦੀ ਬਾਣੀ ਨੂੰ ਆਪ ਇਕੱਤਰ ਕੀਤਾ ਅਤੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਪੋਥੀ ਪਰਮੇਸ਼ਰ ਕਾ ਥਾਨ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ, ਉਸ ਵੇਲੇ ਪ੍ਰਭੂ ਭਗਤਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਸੀਨੇ ਬਸੀਨੇ ਉਹਨਾਂ ਪਾਸ ਪਹੁੰਚੀ ਸੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਅਸਥਾਨ 'ਤੇ ਲਿਖਵਾਉਣਾ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤਾਂ ਦੀ ਬਾਣੀ ਹੈ। ਸਾਰੇ ਹੀ ਭਗਤ ਆਪੋ ਆਪਣੇ ਸਮੇਂ ਸ੍ਰੇਸ਼ਟ ਨੇ, ਸ਼੍ਰੋਮਣੀ ਨੇ, ਔਰ ਖਾਸ ਕਰਕੇ ਸਮਾਜ ਸੁਧਾਰਕ ਅਤੇ ਬਹੁਤ ਵੱਡੇ ਕ੍ਰਾਂਤੀਕਾਰੀ ਹਨ। ਭਗਤ ਸ਼ਬਦ ਸੰਸਕ੍ਰਿਤ ਦੇ ਭਜ ਧਾਤੂ ਤੋਂ ਬਣਿਆ, ਜਿਹਦਾ ਅੱਖਰੀ ਅਰਥ ਹੈ ਕੁਝ ਵੰਡਣ ਵਾਲਾ, ਭਾਵ ਭਗਤ ਉਹ ਹੈ ਜਿਹੜਾ ਸਾਰੀ ਉਮਰ ਕੁਝ ਨਾ ਕੁਝ ਸੰਸਾਰ ਨੂੰ ਵੰਡਦਾ ਹੈ, ਕੁਝ ਨਾ ਕੁਝ ਦਿੰਦਾ ਹੈ, ਭਾਵੇਂ ਦੁਨਿਆਵੀ ਤੌਰ 'ਤੇ ਮਨੁੱਖਤਾ ਦੀਆਂ ਜ਼ਰੂਰਤਾਂ ਹੋਣ, ਚਾਹੇ ਅਧਿਆਤਮਿਕ ਤੌਰ 'ਤੇ। ਪ੍ਰਭੂ ਭਗਤ ਦੁਨਿਆਵੀ ਧਨ ਵੀ, ਨਾਮ ਰੂਪੀ ਧਨ ਵੀ ਦੂਸਰਿਆਂ ਦੇ ਨਾਲ ਵੰਡ ਕੇ ਆਪਣੇ ਆਪ ਨੂੰ ਸੁਰਖਰੂ ਸਮਝਦੇ ਨੇ। ਜਿੱਥੇ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਭਗਤਾਂ ਦੇ ਜੀਵਨ ਦਾ ਆਧਾਰ ਪਰਮੇਸ਼ਰ ਦਾ ਸੱਚਾ ਨਾਮ ਮੰਨਿਆ, ਉੱਥੇ ਨਾਲ ਹੀ ਸਪਸ਼ਟ ਕੀਤਾ ਕਿ ਉਹਨਾਂ ਦੇ ਜੀਵਨ ਵਿੱਚ ਹੋਰ ਕੋਈ ਭੁੱਖ ਨਹੀਂ, ਕੇਵਲ ਉਹ ਮਾਲਕ ਦੇ ਦਰ ਤੋਂ ਪ੍ਰਭੂ ਦੇ ਨਾਮ ਦੀ ਦਾਤ ਸਿਫਤ ਸਲਾਹ ਹੀ ਮੰਗਦੇ ਨੇ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਜਿੱਥੇ ਚੌਥੇ ਪਾਤਸ਼ਾਹ ਗੁਰਦੇਵ ਜੀ ਨੇ ਪ੍ਰਭੂ ਭਗਤਾਂ ਦੀ ਛਬੀ ਨੂੰ ਨਿਖਾਰਦਿਆਂ ਜਦੋਂ ਭਗਤ ਰਵਿਦਾਸ ਜੀ ਦਾ ਜ਼ਿਕਰ ਕੀਤਾ, ਉੱਥੇ ਬਚਨ ਕਹੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪੱਗ ਆਏ। ਪੰਜਵੇਂ ਗੁਰਦੇਵ ਜੀ ਨੇ ਪ੍ਰਭੂ ਭਗਤਾਂ ਦੀ ਜਦੋਂ ਸੂਚੀ ਸੰਸਾਰ ਦੇ ਸਾਹਮਣੇ, ਭਗਤ ਧੰਨਾ ਜੀ ਦੀ ਜੋ ਪਰਮਾਤਮਾ ਨਾਲ ਮਿਲਣੀ ਪ੍ਰਭੂ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਗੁਰਬਾਣੀ ਵਿੱਚ ਆਪ ਅੰਕਿਤ ਕਰਵਾਈ, ਉੱਥੇ ਭਗਤ ਰਵਿਦਾਸ ਜੀ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਬੜਾ ਸੁੰਦਰ ਨਿਰਣਾ ਦਿੱਤਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੀਸਰੇ ਗੁਰਦੇਵ ਜਿਨ੍ਹਾਂ ਨੇ ਅੱਜ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਨੇ, ਜਿੱਥੇ ਉਹਨਾਂ ਨੇ ਸਪਸ਼ਟ ਕੀਤਾ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਭਾਵ ਕਿ ਭਗਤੀ ਦਾ ਮਾਰਗ ਜਿਹੜਾ ਹੈ ਇਹ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਭਗਤ ਜਿਹੜੇ ਨੇ ਉਹ ਸੰਸਾਰੀ ਜੀਵਾਂ ਵਾਂਗ ਵੇਖੋ ਵੇਖੀ ਭੇਡ ਚਾਲ ਵਾਲੇ ਕਰਮ ਨਹੀਂ ਕਰਦੇ, ਸਗੋਂ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੋ ਕਬੀਰ, ਉਹ ਕਰਮ ਕਾਂਡਾਂ ਵਾਲਾ, ਵਹਿਮਾਂ ਭਰਮਾਂ ਵਾਲਾ, ਅੰਧ ਵਿਸ਼ਵਾਸ ਵਾਲਾ ਮਾਰਗ ਛੱਡ ਕੇ ਬਿਲਕੁਲ ਉਸ ਪਾਸੇ ਤੁਰਦੇ ਨੇ ਜਿੱਧਰ ਸਿਧਾਂਤਕ ਪੱਖ ਹੋਵੇ, ਜਿੱਥੇ ਇੱਕ ਸਰਬ ਸਾਂਝੇ ਵਿਆਪਕ ਪ੍ਰਭੂ ਦੀ ਆਰਾਧਨਾ ਹੋਵੇ। ਭਗਤ ਰਵਿਦਾਸ ਜੀ ਨੇ ਜਦੋਂ ਉਹਨਾਂ ਦਾ ਸਮਾਂ ਅਸੀਂ ਵੇਖੀਏ ਕਿ 1376 ਦੇ ਵਿੱਚ, ਲਗਭਗ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਭਗਤ ਜੀ ਦਾ ਆਗਮਨ ਉਹਨਾਂ ਦੀ ਪਾਵਨ ਬਾਣੀ ਦੇ ਮੁਤਾਬਕ ਬਨਾਰਸ ਦੇ ਇਲਾਕੇ ਵਿੱਚ ਹੋਇਆ, ਕਿਉਂਕਿ ਅਸੀਂ ਉਹਨਾਂ ਦੀ ਬਾਣੀ ਵਿੱਚੋਂ ਇਹ ਪੜ੍ਹਦੇ ਹਾਂ, ਉਹਨਾਂ ਨੇ ਸਪਸ਼ਟ ਕੀਤਾ ਕੋਈ ਲਕੋ ਨਹੀਂ ਰੱਖਿਆ। ਆਮ ਕਰਕੇ ਲੋਕ ਉੱਚੀ ਜਾਤ ਦਾ ਪ੍ਰਦਰਸ਼ਨ ਕਰਦੇ ਨੇ, ਅਖੌਤੀ ਨੀਵੀਂ ਜਾਤ ਲੁਕਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਪ੍ਰਭੂ ਭਗਤਾਂ ਨੇ ਕਿਹਾ ਨਹੀਂ, ਜਿਸ ਜਾਤ ਵਿੱਚ ਜਿਸ ਜਗ੍ਹਾ 'ਤੇ ਕੋਈ ਪੈਦਾ ਹੋ ਕੇ ਪ੍ਰਭੂ ਦੀ ਭਗਤੀ ਕਰਦਾ ਹੈ ਉਹ ਜਾਤ ਵੀ ਉੱਤਮ ਹੈ, ਉਹ ਕੁੱਲ ਵੀ ਉੱਤਮ ਹੈ, ਉਹ ਥਾਨ ਵੀ ਸੁਹਾਵਣੇ ਬਣ ਜਾਂਦੇ ਨੇ। ਪ੍ਰਭੂ ਭਗਤਾਂ ਨੇ ਗੱਜ ਵੱਜ ਕੇ ਕਿਹਾ, ਜਿਵੇਂ ਭਗਤ ਕਬੀਰ ਸਾਹਿਬ ਦੇ ਬਚਨ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਉਹਨਾਂ ਨੇ ਕਿਹਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤਾ, ਕਹਿਣ ਲੱਗੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਜਦੋਂ ਕਿ ਬਨਾਰਸ ਉੱਚ ਜਾਤੀਆਂ ਦਾ, ਜਾਤ ਬਿਮਾਨੀਆਂ ਦਾ, ਕਰਮ ਕਾਂਡੀਆਂ ਦਾ ਗੜ੍ਹ ਸੀ, ਉਸ ਵੇਲੇ ਜਦੋਂ ਭਗਤ ਰਵਿਦਾਸ ਜੀ ਦਾ ਆਗਮਨ ਹੋਇਆ, ਜਿੱਥੇ ਵਿਦੇਸ਼ੀ ਹਾਕਮ ਹਿੰਦੁਸਤਾਨੀਆਂ ਉੱਪਰ ਤਸ਼ੱਦਦ ਕਰ ਰਹੇ ਸਨ, ਜ਼ੁਲਮ ਕਰ ਰਹੇ ਸਨ, ਉੱਥੇ ਹਿੰਦੁਸਤਾਨ ਦੇ ਰਹਿਣ ਵਾਲੇ ਅਖੌਤੀ ਉੱਚੀ ਜਾਤ ਵਾਲੇ ਕਰਮ ਕਾਂਡੀ ਜਾਤ ਬਿਮਾਨੀ, ਜਿਹੜੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਸੰਸਾਰ ਵਿੱਚ ਆਪਣੀ ਹੋਂਦ ਨੂੰ ਵੱਖਰਿਆਂ ਰੱਖਣਾ ਚਾਹੁੰਦੇ ਸਨ, ਉਹਨਾਂ ਨੇ ਵੀ ਹਿੰਦੁਸਤਾਨ ਦੇ ਲੋਕਾਂ 'ਤੇ ਬਹੁਤ ਜ਼ੁਲਮ ਕੀਤਾ। ਇਸੇ ਕਰਕੇ ਮੇਰੇ ਗੁਰਦੇਵ ਜੀ ਨੇ ਬਚਨ ਵਰਤੇ ਨੇ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਭਾਵ ਕਰਮ ਕਾਂਡਾਂ ਦੀ ਛੁਰੀ ਅਤੇ ਜੀਆਂ ਨੂੰ ਕੋਹ ਕੋਹ ਕੇ ਮਾਰਨਾ, ਭਾਵ ਕਈ ਤਰ੍ਹਾਂ ਦੇ ਉਹਨਾਂ ਉੱਪਰ ਤਸ਼ੱਦਦ ਅਤੇ ਜ਼ੁਲਮ। ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਨੀਵੀਂ ਜਾਤ ਦੇ ਹੋ, ਤੁਸੀਂ ਕੋਈ ਧਰਮ ਕਰਮ ਨਹੀਂ ਕਰ ਸਕਦੇ, ਤੁਸੀਂ ਕੋਈ ਸਿਮਰਨ ਨਹੀਂ ਕਰ ਸਕਦੇ, ਇੱਥੇ ਤੱਕ ਵੀ ਕਿਹਾ ਗਿਆ ਕਿ ਜੇ ਕੋਈ ਸ਼ੂਦਰ ਕੰਨਾਂ ਨਾਲ ਸਿਫਤ ਸਲਾਹ ਸੁਣੇ ਅਤੇ ਸਿੱਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿਓ, ਜੇ ਕੋਈ ਪ੍ਰਭੂ ਦਾ ਨਾਮ ਜਪੇ ਅਤੇ ਉਹਦੀ ਰਸਨਾ ਕੱਟ ਦੇਣੀ ਚਾਹੀਦੀ ਹੈ, ਵੀ ਇਹ ਨੀਵੀਂ ਜਾਤ ਵਿੱਚ ਪੈਦਾ ਹੋਇਆ। ਸੰਬੂਕ ਰਿਸ਼ੀ ਦਾ ਕਤਲ ਇਸੇ ਗੱਲ ਦਾ ਹੀ ਸੰਕੇਤ ਹੈ ਕਿ ਉਹ ਕੇਵਲ ਇੱਕ ਗਰੀਬ ਹੋ ਕੇ ਰੱਬ ਦੀ ਭਗਤੀ ਕਿਉਂ ਕਰਦਾ। ਜਦੋਂ ਭਗਤ ਰਵਿਦਾਸ ਜੀ ਦਾ ਆਗਮਨ ਹੋਇਆ, ਉਹਨਾਂ ਦੇਖਿਆ ਕਿ ਚਾਰੇ ਪਾਸੇ ਜਾਤ ਪਾਤ ਦੇ ਬੰਧਨ, ਵਰਨ ਵੰਡ ਵਿੱਚ, ਆਸ਼ਰਮ ਵੰਡ ਵਿੱਚ ਮਨੁੱਖਤਾ ਜਿਹੜੀ ਹੈ ਉਹ ਜਕੜੀ ਪਈ ਹੈ। ਇੱਕ ਪਾਸੇ ਵਿਦੇਸ਼ੀ ਹਾਕਮ, ਦੂਸਰੇ ਪਾਸੇ ਆਪਣੇ ਦੇਸ਼ ਦੇ ਅਖੌਤੀ ਜਾਤ ਅਭਿਮਾਨੀ ਕਰਮ ਕਾਂਡੀ ਲੋਕ ਮਨੁੱਖਤਾ ਦਾ ਘਾਣ ਕਰ ਰਹੇ ਨੇ। ਉਸ ਵੇਲੇ ਵੈਸੇ ਭਗਤੀ ਮੂਵਮੈਂਟ, ਭਗਤੀ ਲਹਿਰ ਦਾ ਆਗਾਜ਼ ਹੋਣਾ ਆਪਣੇ ਆਪ ਵਿੱਚ ਬੜਾ ਵੱਡਾ ਇਨਕਲਾਬ ਹੈ, ਜਦੋਂ ਕਿ ਗਰੀਬ ਹੋਣਾ ਇੱਕ ਬਹੁਤ ਵੱਡਾ ਦੋਸ਼ ਮੰਨਿਆ ਜਾਂਦਾ ਸੀ, ਅਤੇ ਖਾਸ ਕਰਕੇ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਬਨਾਰਸ ਦੀ ਧਰਤੀ 'ਤੇ ਜਿਨ੍ਹਾਂ ਨੇ ਬਹੁਤ ਵੱਡੇ ਇਨਕਲਾਬੀ ਬੋਲ ਕਹੇ। ਭਗਤ ਰਵਿਦਾਸ ਜੀ, ਉਹਨਾਂ ਦਾ ਬਚਨ ਹੈ, ਨਾਗਰ ਜਨਾ, ਇਹ ਬਨਾਰਸ ਦੇ ਲੋਕੋ, ਇਹ ਬਨਾਰਸ ਦੇ ਆਸ ਪਾਸ ਦੇ ਰਹਿਣ ਵਾਲੇ ਨਗਰ ਨਿਵਾਸੀਓ, ਮੈਂ ਆਪਣੀ ਜਾਤ ਬਾਰੇ ਤੁਹਾਨੂੰ ਦੱਸਣ ਲੱਗਾ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਕਹਿਣ ਲੱਗੇ, ਮੈਂ ਲਕੋਸ਼ ਪੋ ਨਹੀਂ ਰੱਖਦਾ, ਮੈਂ ਗੱਜ ਵੱਜ ਕੇ ਕਹਿੰਦਾ ਕਿ ਮੇਰੀ ਜਾਤ ਪ੍ਰਗਟ ਤੌਰ 'ਤੇ ਚਮੜੇ ਦਾ ਕੰਮ ਕਰਨ ਦੇ ਨਾਲ ਮੈਨੂੰ ਲੋਕ ਚਮਾਰ ਕਹਿੰਦੇ ਨੇ, ਪਰ ਇੱਕ ਗੱਲ ਵਿੱਚ ਵਾਧਾ ਹੈ, ਉਹ ਇਹ ਕਿ ਹਿਰਦੈ ਨਾਮ ਗੋਬਿੰਦ ਗੁਣ ਸਾਰੰਗ। ਮੈਂ ਇਸ ਜਾਤ ਵਿੱਚ ਪੈਦਾ ਹੋ ਕੇ ਆਪਣਾ ਪਸ਼ੂਆਂ ਨੂੰ ਢੋ ਢਵਾਈ ਦਾ ਕਰਮ, ਚਮੜੇ ਦੇ ਜੋੜੇ ਗੰਢਣ, ਇਹ ਪਿਤਾ ਪੁਰਖੀ ਕਿਰਤ ਕਰਦਿਆਂ ਕਰਦਿਆਂ ਜਦੋਂ ਹਿਰਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਵਸਾ ਲਿਆ ਨਾ, ਅਤੇ ਹੁਣ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇ ਕੇ ਸਮਝਾਉਣਾ ਚਾਹੁੰਦਾ ਕਿ ਜੇ ਤੁਸੀਂ ਉੱਚੀ ਜਾਤ ਦੀ ਗੱਲ ਕਰਦੇ ਹੋ, ਮੰਨ ਲਓ ਕਿ ਉੱਚੀ ਜਾਤ ਇੱਕ ਗੰਗਾ ਦੇ ਪਾਣੀ ਵਾਂਗ ਹੈ, ਪਰ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਕਿ ਜੇ ਗੰਗਾ ਦਾ ਜਲ ਸ਼ਰਾਬ ਵਰਤਣ ਲਈ ਤਿਆਰ ਕੀਤਾ ਜਾਵੇ, ਸ਼ਰਾਬ ਵਰਗਾ ਨਸ਼ਾ ਜੇ ਗੰਗਾ ਦੇ ਜਲ ਤੋਂ ਵੀ ਤਿਆਰ ਹੋਵੇ ਤਾਂ ਪ੍ਰਭੂ ਪਿਆਰੇ ਦਾਨੇ ਸੱਜਣ ਉਸ ਨੂੰ ਵੀ ਨਹੀਂ ਪੀਂਦੇ, ਭਾਵੇਂ ਉਹ ਗੰਗਾ ਦੇ ਜਲ ਤੋਂ ਤਿਆਰ ਹੋਈ ਹੋਵੇ। ਅੱਜ ਵੀ ਪੜ੍ਹਿਆ ਲਿਖਿਆ ਸਿਆਣਾ ਦਾਨਾ ਉਹ ਹੈ ਜਿਹੜਾ ਸੱਚਮੁੱਚ ਨਸ਼ਿਆਂ ਤੋਂ ਬਚੇਗਾ, ਕਿਉਂਕਿ ਨਸ਼ੇ ਵੇਚਣ ਵਾਲੇ ਇਸ ਗੱਲ ਨਾਲ ਢੰਡੋਰਾ ਪਿੱਟਦੇ ਨੇ, ਲਿਖ ਕੇ ਲਾਉਂਦੇ ਨੇ ਕਿ ਇਹ ਪੀਣੇ ਅਤੇ ਖਾਣੇ ਸਿਹਤ ਲਈ ਹਾਨੀਕਾਰਕ ਨੇ। ਕੋਈ ਅਨਪੜ੍ਹ ਨਸ਼ਿਆਂ ਵਿੱਚ ਗਲਤਾਨ ਹੋਵੇ ਤਾਂ ਗੱਲ ਮੰਨੀ ਜਾ ਸਕਦੀ ਹੈ। ਕੋਈ ਪੜ੍ਹਿਆ ਲਿਖਿਆ ਰਾਤ ਨੂੰ ਨਸ਼ੇ ਵਿੱਚ ਧੁੱਤ ਹੋਵੇ, ਸਵੇਰੇ ਨਸ਼ੇ ਤੋਂ ਬਿਨਾਂ ਉੱਠੇ ਹੀ ਨਾ, ਅਤੇ ਫਿਰ ਚਿੰਤਾ ਦਾ ਵਿਸ਼ਾ ਹੈ ਕਿ ਪੜ੍ਹੇ ਲਿਖੇ ਵਿੱਚ ਅਤੇ ਅਨਪੜ੍ਹ ਵਿੱਚ ਕੀ ਫਰਕ ਰਹਿ ਗਿਆ। ਦਾਨਾ ਉਹ ਹੈ, ਪੜ੍ਹਿਆ ਲਿਖਿਆ ਉਹ ਹੈ, ਸੁਚੱਜਾ ਮਨੁੱਖ ਉਹ ਹੈ ਜਿਹੜਾ ਗੰਗਾ ਵਰਗੇ ਜਲ ਤੋਂ ਵੀ ਜੇ ਕਿਤੇ ਨਸ਼ਾ ਤਿਆਰ ਕੀਤਾ ਹੋਵੇ ਤਾਂ ਉਹ ਪੀਂਦਾ ਨਹੀਂ। ਭਗਤ ਰਵਿਦਾਸ ਜੀ ਨੇ ਇੱਕ ਉਦਾਹਰਨ ਦਿੱਤੀ ਵੀ ਮੰਨ ਲਓ ਉੱਚੀ ਜਾਤ ਗੰਗਾ ਦੇ ਜਲ ਵਰਗੀ ਹੈ, ਪਰ ਉੱਚੀ ਜਾਤ ਵਿੱਚ ਪੈਦਾ ਹੋ ਕੇ ਕੋਈ ਕੰਮ ਮਾੜੇ ਕਰਦਾ ਅਤੇ ਉਹਦੇ ਮਾੜੇ ਕੰਮ ਸ਼ਰਾਬ ਵਰਗੇ ਨੇ। ਵੇਖੋ ਦੋਵੇਂ ਪੱਖ ਭਗਤ ਰਵਿਦਾਸ ਜੀ ਨੇ ਸਾਡੇ ਸਾਹਮਣੇ ਰੱਖ ਦਿੱਤੇ, ਜਿਹੜੇ ਮਾੜੇ ਕਰਮ ਨੇ ਉਹ ਨਸ਼ੇ ਵਰਗੇ ਨੇ। ਇਹਦਾ ਮਤਲਬ ਵੀ ਨਸ਼ਾ ਕਿੰਨਾ ਮਾੜਾ ਹੋਵੇਗਾ। ਭਗਤ ਰਵਿਦਾਸ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰਗ। ਜੇ ਸੁਰਸਰੀ ਗੰਗਾ ਦੇ ਜਲ ਤੋਂ ਸ਼ਰਾਬ ਤਿਆਰ ਕਰ ਲਵੇ ਕੋਈ ਅਤੇ ਕਵੇ ਕਿ ਕੋਈ ਦਾਨਾ, ਕੋਈ ਪ੍ਰਭੂ ਪਿਆਰਾ, ਕੋਈ ਸੰਤ ਜਨ ਪੀ ਲਵੇ, ਕਹਿੰਦੇ ਨਹੀਂ ਪੀਂਦੇ, ਭਾਵ ਕੋਈ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਮਾੜੇ ਕਰਮ ਕਰੇ ਅਤੇ ਉਹ ਮਾੜਾ ਹੀ ਰਹਿੰਦਾ, ਜਿਵੇਂ ਗੰਗਾ ਦੇ ਜਲ ਤੋਂ ਸ਼ਰਾਬ ਤਿਆਰ ਕੀਤੀ ਜਾਵੇ ਅਤੇ ਉਹ ਵੀ ਪੀਣ ਯੋਗ ਨਹੀਂ। ਪਹਿਲੀ ਉਦਾਹਰਨ ਇਹ ਕਿ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰਗ। ਅਗਲਾ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਤੁਸੀਂ ਇਹ ਮੰਨਦੇ ਹੋ ਕਿ ਸ਼ਰਾਬ ਬੜੀ ਨਿਖਿੱਧ ਹੈ, ਜੇ ਕੋਈ ਕਿਸੇ ਜਗ੍ਹਾ 'ਤੇ ਰੁਕਿਆ ਹੋਇਆ ਪਾਣੀ ਜਿਹਨੂੰ ਤੁਸੀਂ ਕਿਸੇ ਟੋਭੇ ਦਾ ਛੱਪੜ ਦਾ ਜਲ ਕਹਿੰਦੇ ਹੋ, ਜੇ ਕਿਤੇ ਉਹ ਨਦੀਆਂ ਨਾਲ ਮਿਲ ਕੇ ਆ ਕੇ ਗੰਗਾ ਦੇ ਵਿੱਚ ਪੈ ਜਾਵੇ ਤਾਂ ਤੁਸੀਂ ਕਹਿੰਦੇ ਹੋ ਕਿ ਉਹਦੀ ਆਪਣੀ ਹੋਂਦ ਖਤਮ ਹੋ ਕੇ ਉਹ ਗੰਗਾ ਦਾ ਰੂਪ ਬਣ ਜਾਂਦੇ ਨੇ। ਮੰਨ ਲਵੋ ਕਿ ਪਰਮਾਤਮਾ ਗੰਗਾ ਦੇ ਜਲ ਵਰਗਾ, ਸਾਡੀ ਨੀਵੀਂ ਜਾਤ ਨੂੰ ਤੁਸੀਂ ਕਿਸੇ ਟੋਭੇ ਦਾ ਜਲ, ਕੋਈ ਰੁਕਿਆ ਹੋਇਆ ਪਾਣੀ ਮੰਨ ਲਵੋ, ਅਤੇ ਜੇ ਅਸੀਂ ਪਰਮਾਤਮਾ ਰੂਪੀ ਗੰਗਾ ਨਾਲ ਮਿਲਾਂਗੇ ਤਾਂ ਕੀ ਅਸੀਂ ਪਰਮਾਤਮਾ ਨਾਲ ਇੱਕ ਮਿੱਕ ਨਹੀਂ ਹੋ ਸਕਦੇ। ਉਹਨਾਂ ਉਦਾਹਰਨ ਦਿੱਤੀ ਕਿ ਦੁਨਿਆਵੀ ਤੌਰ 'ਤੇ ਮਨੁੱਖ ਜਦੋਂ ਵੀ ਕਿਸੇ ਅਪਵਿੱਤਰ ਪਾਣੀ ਦੀ, ਅਪਵਿੱਤਰ ਜਲ ਦੀ ਗੱਲ ਕਰਦਾ, ਸੁਰਾ ਅਪਵਿੱਤਰ ਨੱਤ ਅਵਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰਗ, ਉਹ ਮੰਨਿਆ ਜਾਂਦਾ ਕਿ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਪਰਮਾਤਮਾ ਮਾਨੋ ਗੰਗਾ ਦਾ ਜਲ ਹੈ ਅਤੇ ਅਸੀਂ ਪਰਮਾਤਮਾ ਦੀ ਭਗਤੀ ਕਰਕੇ ਕਿਸੇ ਜਾਤ ਵਿੱਚ ਵੀ ਪੈਦਾ ਹੋਈਏ, ਭਾਵੇਂ ਤੁਸੀਂ ਆਪਣੇ ਆਪ ਨੂੰ ਗੰਗਾ ਦਾ ਜਲ ਮੰਨਦੇ ਹੋ, ਸਾਨੂੰ ਕਿਸੇ ਟੋਭੇ ਦਾ ਜਲ, ਪਰ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਕਿ ਨਦੀਆਂ, ਨਾਲਿਆਂ, ਟੋਭਿਆਂ ਦਾ ਜਲ ਜਦੋਂ ਸੁਰਸਰੀ ਗੰਗਾ ਵਿੱਚ ਆ ਕੇ ਮਿਲਦਾ ਤਾਂ ਉਹ ਗੰਗਾ ਦਾ ਰੂਪ ਹੋ ਜਾਂਦਾ। ਇਹ ਦੋਵੇਂ ਦ੍ਰਿਸ਼ਟਾਂਤ ਜਿਹੜੇ ਨੇ ਸਮਝਾਉਣ ਵਾਸਤੇ। ਤੀਸਰਾ ਬਚਨ ਉਹਨਾਂ ਨੇ ਕਿਹਾ ਕਿ ਤਾੜੀ ਦਾ ਦਰਖਤ ਬੜਾ ਨਿਖਿੱਧ ਹੈ, ਜੇ ਉਹਦੀ ਕੋਈ ਗਲਤ ਵਰਤੋਂ ਕਰੇ ਤਾਂ ਤਾੜੀ ਦੇ ਦਰਖਤ ਤੋਂ ਸ਼ਰਾਬ ਦਾ ਨਸ਼ਾ ਵੀ ਤਿਆਰ ਹੁੰਦਾ। ਜੇ ਕੋਈ ਮਨੁੱਖ ਉਸ ਦਰਖਤ ਦੇ ਹੇਠ ਬੈਠ ਜਾਵੇ ਜੇ ਬੈਠਿਆਂ ਬੈਠਿਆਂ ਕਿਤੇ ਉਹਦੀ ਲੱਗ ਜੇ ਅੱਖ, ਉਹਨੂੰ ਨੀਂਦ ਆ ਜਾਵੇ ਤਾਂ ਕਈ ਵਾਰ ਉਹ ਬੇਹੋਸ਼ ਵੀ ਹੋ ਜਾਂਦਾ। ਪਰ ਕਹਿੰਦੇ ਉਸੇ ਤਾੜੀ ਦੇ ਦਰਖਤ ਤੋਂ ਅਗਰ ਕਾਗਜ਼ ਤਿਆਰ ਕਰ ਲਈਏ ਅਤੇ ਉਹਦੇ ਉੱਪਰ ਪ੍ਰਭੂ ਦੀ ਬੰਦਗੀ, ਉਹਦੇ ਉੱਪਰ ਪ੍ਰਭੂ ਦੀ ਭਗਤੀ ਦੇ ਸ਼ਲੋਕ ਲਿਖੇ ਜਾਣ, ਅਤੇ ਤੁਸੀਂ ਕਹਿੰਦੇ ਉਹ ਕਾਗਜ਼ ਪੂਜਣ ਯੋਗ ਹੋ ਜਾਂਦਾ, ਮੱਥਾ ਟੇਕਣ ਯੋਗ ਹੋ ਜਾਂਦਾ। ਭਗਤ ਰਵਿਦਾਸ ਜੀ ਨੇ ਉਦਾਹਰਨ ਦਿੱਤੀ, ਜੇ ਕਿਸੇ ਅਖੌਤੀ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਤਾੜੀ ਦੇ ਦਰਖਤ ਵਰਗਾ ਵੀ ਹੈ ਅਤੇ ਉਹਦੇ ਹਿਰਦੇ ਵਿੱਚ ਜੇ ਪਰਮਾਤਮਾ ਦੇ ਗੁਣ ਅਤੇ ਪ੍ਰਭੂ ਦੀ ਸਿਫਤ ਸਲਾਹ ਲਿਖੀ ਜਾਵੇ ਤਾਂ ਉਹ ਸ੍ਰੇਸ਼ਟ ਕਿਉਂ ਨਹੀਂ ਹੋ ਸਕਦਾ। ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗਉਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰਗ। ਇਹ ਸਾਰੀਆਂ ਉਦਾਹਰਨਾਂ ਦੇਖ ਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡ ਲਾ। ਉਹਨਾਂ ਨੇ ਆਪ ਮੰਨਿਆ, ਕਹਿਣ ਲੱਗੇ ਮੇਰੀ ਜਾਤ ਪਤਾ ਕੀ ਹੈ, ਚਮੜੇ ਨੂੰ ਕੁੱਟਣਾ ਅਤੇ ਚਮੜੇ ਨੂੰ ਵੱਢਣਾ, ਕੁੱਟ ਅਤੇ ਬਾਂਡ ਲਾ। ਕੁੱਟ ਦਾ ਅਰਥ ਹੁੰਦਾ ਜਿਵੇਂ ਚਮੜੇ ਨੂੰ ਕੁੱਟੀਦਾ, ਅਤੇ ਬਾਂਡਲੇ ਦਾ ਅਰਥ ਹੈ ਜਿਵੇਂ ਚਮੜੇ ਨੂੰ ਵੱਢੀਦਾ। ਕਹਿਣ ਲੱਗੇ ਮੇਰੀ ਜਾਤ ਕੁੱਟ ਬਾਂਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਮੈਂ ਤਾਂ ਮਰੇ ਹੋਏ ਪਸ਼ੂਆਂ ਦੀ ਢੋਆ ਢੁਆਈ ਕਰਨ ਵਾਲਾ ਹਾਂ, ਮੈਂ ਬਨਾਰਸ ਦੇ ਆਸ ਪਾਸ ਪਿਤਾ ਪੁਰਖੀ ਕਿਰਤ ਕਰਨ ਵਾਲਾ ਹਾਂ, ਪਰ ਵੇਖੋ ਮੇਰੇ ਮਾਲਕ ਨੇ ਕਿਰਪਾ ਕੀਤੀ, ਜਦੋਂ ਮੈਂ ਸੱਚੀ ਸੁੱਚੀ ਕਿਰਤ ਕੀਤੀ ਅਤੇ ਇਸ ਕਿਰਤ ਨੇ ਮੈਨੂੰ ਕਰਤੇ ਨਾਲ ਜੋੜ ਦਿੱਤਾ। ਹੁਣ ਭਾਵੇਂ ਇਸ ਬਨਾਰਸ ਦੇ ਆਸ ਪਾਸ ਕੋਈ ਰਾਜਾ ਰਹਿ ਰਿਹਾ, ਭਾਵੇਂ ਕੋਈ ਵਿਪਰ, ਭਾਵੇਂ ਕੋਈ ਪ੍ਰਧਾਨ ਮੁਖੀ ਰਹਿੰਦਾ, ਉਹ ਸਾਰੇ ਦੇ ਸਾਰੇ ਪ੍ਰਭੂ ਕਿਰਪਾ ਦੇ ਨਾਲ ਭਗਤ ਰਵਿਦਾਸ ਜੀ ਦੇ ਅੱਗੇ ਝੁੱਕ ਗਏ, ਉਹਨਾਂ ਅੱਗੇ ਸਿਜਦਾ ਪਏ ਕਰਦੇ ਨੇ, ਨਮਸਕਾਰ ਕਰ ਰਹੇ ਨੇ। ਭਗਤ ਰਵਿਦਾਸ ਜੀ ਨੇ ਗੱਲ ਮੰਨੀ, ਕਹਿਣ ਲੱਗੇ, ਅਬ ਵਿਪਰ ਪ੍ਰਧਾਨ ਤੇ ਕਰੈਂ ਡੰਡਾਉਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ, ਕਿਉਂਕਿ ਪ੍ਰਭੂ ਇਹ ਤੇਰਾ ਭਗਤ ਰਵਿਦਾਸ ਤੇਰੇ ਚਰਨਾਂ ਵਿੱਚ ਆ ਕੇ, ਤੇਰੀ ਸ਼ਰਨ ਵਿੱਚ ਆ ਕੇ, ਤੇਰੇ ਨਾਮ ਨਾਲ, ਤੇਰੀ ਸਿਫਤ ਸਲਾਹ ਨਾਲ ਜੁੜ ਗਿਆ, ਅਤੇ ਹੁਣ ਤੁਸੀਂ ਐਡੀ ਵੱਡੀ ਕਿਰਪਾ ਕਰ ਦਿੱਤੀ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੇ, ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਕਹਿਣ ਲੱਗੇ, ਮਾਲਕ ਜੀ, ਗੋਬਿੰਦ ਭਾਵੇਂ ਗੁਰੂ ਦੇ ਰੂਪ ਵਿੱਚ ਹੋਵੇ, ਭਾਵੇਂ ਪਰਮੇਸ਼ਰ ਦੇ ਰੂਪ ਵਿੱਚ ਹੋਵੇ, ਗੋਬਿੰਦ ਦਾ ਇੱਕ ਬਿਰਧ ਹੈ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਆਮ ਕਰਕੇ ਲੋਕੀ ਡਰਦੇ ਨੇ ਕਿ ਜੇ ਕਿਸੇ ਨੀਵੇਂ ਨੂੰ ਉੱਚਿਆਂ ਕਰ ਦਿੱਤਾ ਤਾਂ ਉੱਚੇ ਲੋਕ ਸਾਡੇ ਨਾਲ ਨਾਰਾਜ਼ ਹੋ ਜਾਣਗੇ, ਪਰ ਗੁਰੂ ਅਤੇ ਪਰਮਾਤਮਾ ਦਾ ਬਿਰਧ ਹੈ ਕਿ ਜਦੋਂ ਉਹ ਨੀਵਿਆਂ ਨੂੰ ਉੱਚਿਆਂ ਕਰਦੇ ਨੇ, ਉਹ ਕਿਸੇ ਤੋਂ ਡਰਦੇ ਨਹੀਂ, ਨਾ ਪਰਮਾਤਮਾ ਰੂਪੀ ਗੋਬਿੰਦ ਡਰਦਾ ਅਤੇ ਨਾ ਗੋਬਿੰਦ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਜਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਤੋਂ ਡਰਦੇ ਨੇ। ਉਹਨਾਂ ਨੇ ਤਾਂ ਗੱਜ ਵੱਜ ਕੇ ਭਾਈ ਲਾਲੋ ਦੇ ਘਰ ਜਾ ਕੇ ਕਿਹਾ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਾਜਨਾ ਕੀਤੀ ਅਤੇ ਵੱਖ ਵੱਖ ਜਾਤਾਂ ਨਾਲ ਸੰਬੰਧਿਤ, ਵੱਖ ਵੱਖ ਇਲਾਕਿਆਂ ਨਾਲ ਸੰਬੰਧਿਤ ਸਨ ਉਹ ਪੰਜ ਪਿਆਰੇ ਸਾਹਿਬਾਨ, ਸਾਹਿਬ ਨੇ ਕਿਹਾ ਸੀ, ਜਿਨ ਕੀ ਜਾਤ ਵਰਨ ਕੁੱਲ ਮਾਹੀ, ਸਿਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਸ ਕਰਕੇ ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤਾ, ਕਹਿਣ ਲੱਗੇ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮੇਰਾ ਪ੍ਰਭੂ ਗੋਬਿੰਦ ਰੂਪੀ ਪਰਮਾਤਮਾ ਜਿਹੜਾ, ਉਹ ਕਦੇ ਕਿਸੇ ਤੋਂ ਡਰਦਾ ਨਹੀਂ, ਉਹ ਨੀਵਿਆਂ ਨੂੰ ਉੱਚਿਆਂ ਕਰਦਾ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੋਭਨੀਕ ਨੇ। ਉਹਨਾਂ ਦਾ ਪਹਿਲਾ ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ ਕਿ ਹੇ ਪ੍ਰਭੂ, ਮੈਂ ਤੇਰੀ ਆਰਾਧਨਾ ਕਰਦਾ ਹਾਂ, ਪਰ ਤੇਰੀ ਆਰਾਧਨਾ ਕਰਨ ਲੱਗਿਆਂ ਇਹ ਨਹੀਂ ਵੀ ਮੈਂ ਇਸ ਧਰਤੀ 'ਤੇ ਖੜ੍ਹਾਂ ਅਤੇ ਤੂੰ ਕਿਸੇ 7ਵੇਂ ਅਸਮਾਨ 'ਤੇ ਬੈਠਾ, ਮੈਂ ਇਸ ਧਰਤੀ 'ਤੇ ਹਾਂ ਅਤੇ ਤੂੰ ਸ਼ਮੇਰ ਪਰਬਤ 'ਤੇ ਹੈ ਜਾਂ ਤੂੰ ਜੰਗਲਾਂ ਵਿੱਚ ਹੈ। ਕਹਿਣ ਲੱਗੇ, ਨਹੀਂ, ਭਗਤੀ ਕਰਨ ਦਾ ਸਵਾਦ ਹੀ ਤਾਂ ਆਉਂਦਾ ਜੇ ਇਹ ਗੱਲ ਮੰਨ ਲਈ ਜਾਏ ਕਿ ਤੂੰ ਬਿਲਕੁਲ ਸਾਡੇ ਨੇੜੇ ਹੈ, ਸਾਡੇ ਅਤੇ ਤੇਰੇ ਵਿੱਚ ਫਰਕ ਹੀ ਕੋਈ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਕਹਿਣ ਲੱਗੇ, ਜਿਵੇਂ ਸੋਨੇ ਅਤੇ ਸੋਨੇ ਦੇ ਕੜੇ ਵਿੱਚ ਅੰਤਰ ਕੋਈ ਨਹੀਂ, ਸੋਨੇ ਅਤੇ ਸੋਨੇ ਦੇ ਗਹਿਣਿਆਂ ਵਿੱਚ ਫਰਕ ਕੋਈ ਨਹੀਂ, ਇਵੇਂ ਹੈ ਪ੍ਰਭੂ, ਤੁਸੀਂ ਦੇ ਤੁਹਾਡੇ ਪੈਦਾ ਕੀਤੇ ਹੋਏ ਜੀਵ ਇਹਨਾਂ ਦੇ ਵਿੱਚ ਅੰਤਰ ਕੋਈ ਨਹੀਂ। ਇਹ ਠੀਕ ਹੈ ਕਿ ਅਸੀਂ ਜੀਵ ਤੁਹਾਡੀ ਭਗਤੀ ਨਾ ਕਰਨ ਕਰਕੇ ਕਈ ਵਾਰ ਅਪਰਾਧੀ ਹੋ ਜਾਂਦੇ ਹਾਂ, ਕਿਉਂਕਿ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਭਗਤ ਰਵਿਦਾਸ ਜੀ ਨੇ ਗੱਲ ਸਵੀਕਾਰ ਕੀਤੀ ਸਾਡੇ ਜੀਵਾਂ ਬਾਰੇ ਕਿ ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਹੇ ਪ੍ਰਭੂ, ਇੱਕ ਗੱਲ ਸੰਸਾਰ ਦੇ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ ਭਗਤ ਰਵਿਦਾਸ ਜੀ ਪ੍ਰਭੂ ਨੂੰ ਸੰਬੋਧਨ ਹੋ ਕੇ, ਉਹ ਇਹ ਕਿ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾ ਨੀਜੈ ਜਨ ਤੇ ਸੁਆਮੀ। ਕਹਿਣ ਲੱਗੇ, ਹੇ ਪ੍ਰਭੂ, ਜਿਵੇਂ ਇੱਕ ਸੇਵਕ ਤੋਂ ਮਾਲਕ ਅਤੇ ਮਾਲਕ ਤੋਂ ਸੇਵਕ ਦਾ ਪਤਾ ਲੱਗਦਾ, ਇਸੇ ਤਰ੍ਹਾਂ ਤੁਹਾਡੇ ਤੋਂ ਤੁਹਾਡਾ ਜਨ ਅਤੇ ਤੁਹਾਡੇ ਜਨ ਤੁਹਾਡੇ ਸੇਵਕ ਤੋਂ ਤੁਹਾਡੀ ਪਹਿਚਾਣ ਹੁੰਦੀ ਹੈ। ਹੁਣ ਮੇਰੇ ਮਨ ਵਿੱਚ ਇੱਕੋ ਹੀ ਇੱਛਾ ਹੈ, ਉਹ ਕੀ ਕਿ ਜਦੋਂ ਤੱਕ ਇਹ ਮੇਰਾ ਸਰੀਰ ਹੈ, ਸਰੀਰ ਦੇ ਵਿੱਚ ਮੇਰੇ ਪ੍ਰਾਣ ਨੇ, ਉਦੋਂ ਤੱਕ ਮੈਂ ਤੁਹਾਡੀ ਆਰਾਧਨਾ ਦੇ ਵਿੱਚ ਲੱਗਾ ਰਹਾਂ ਅਤੇ ਮੈਂ ਹਰ ਥਾਂ 'ਤੇ ਵਿਆਪਕ ਤੁਹਾਨੂੰ ਜਾਣ ਕੇ जिथे भी जावा ये समझा कि हर थां ते तुहाडी जिहड़ी होंद है वह मौजूद है। शरीर अराद है मोको विचार देऊ रविदास समदल समझावे को। जदों साडे मन अंदर एक भरम पैदा हो जाता है कि शायद परमात्मा वखरा है तो असी वखरे हाँ, वो भरम किहो जिहा भगत रविदास जी ने खोलिया। कहन लगे कि जब हम होते तब तू नाही, अब तू ही मैं नाही, अनल अगम जैसे लहर मैं उदद जल केवल जल माही। माधवे क्या कही है भ्रम ऐसा जैसा जानी है, होए ना तैसा। हे मेरे प्रभु जिहो जिहा भरम असी मनी बैठे हाँ असल विच उस तरह नहीं, असी समझते हाँ कि तुसी वखरे हो ते असी वखरे हाँ, पर ये तो इस तरह जिवें एक पानी ते पानी दियां तरंगां विच कोई अंतर नहीं। उन्हां उदाहरण दित्ती कि जिवें एक राजा तख्त ते बैठा जे उहदी अख लग जावे वह सौ जावे, सुपने विच किते वह भिखारी बने ते राज भाग दे हुंदियां सुंदियां भी वह दुखी हुंदा। इस तरह असी तेरी अंश हुंदियां असी तेरा रूप हुंदियां भी अज्ञानता दी नींद विच सौ के जिहड़े सुपने लै रहे हाँ उहदे कारण असी दुखी हो रहे हाँ। नरपत एक सिंघासन सोया सुपने भया भिखारी, अशत राज बिशरत दुख पाया सोगत पई हमारी। हुण समझ आई कि भरम की सी। तुरे जांदियां जे किते रस्सी नूं सप समझ लईए ये भी भरम है, ते जे सप नूं रस्सी समझ लवांगे ते ये भी बड़ा भरम नुकसान कर दिंदा। सप नूं सप ते रस्सी नूं रस्सी मनना पवेगा। राज भुयंग प्रसंग जैसे हैं, अब कश मर्म जनाया, अनक कटक जैसे भूल भरे, अब कहते कहन न आया। सर्वे एक अनेकै स्वामी सब कट भुगवै सोई, कह रविदास हाथ पै नेरे सहजे होए सो होई। भगत रविदास जी कहिंदे ने कि प्रभु तू तो हाथ तो भी नेड़े आ, तू तो सर्व व्यापक है, साढ़े अंग संग वसदै, तेरी भगती करन वाले तेनू अपने तो दूर नहीं समझते, वो तो इस तरह प्रीत करते ने आखते ने जो तुम गिरवर तो हम मोरा, जो तुम चंद हम भय हैं चकोरा, जो तुम तीर्थ तो हम जाति, जो तुम दीवरा तो हम बाती। उन्हां दे बचन मेरी प्रीत गोबिंद स्यों जिन घटै, मैं तो मोल महंगी लई जी सटै। कहिंदे ये प्रीत घटनी नहीं चाहीदी क्योंकि मैं अपने प्राणा दे बदले ये प्रीत खरीदी। इन्ना गूढ़ा प्यार इन्नी गूढ़ी प्रीत सी भगत रविदास जी दी परमात्मा नाल। जदों उन्होंने मनुखा जीवन का मनोरथ दसिया ते उत्थे भी स्पष्ट किया दुलभ जन्म पुन फल पायो, बिरथा जात अबिकै, राजे इंद्र समसर ग्रे आसन, बिन हर भगत कहो के लेखै, ना बिचार्यो राजा राम को रस, जे रस अन रस बीसर जाही, सोच असोच अते सर अपसर दी जान पछाण ना करदियां। साडी ये हालत बन जाती है कि मनुख कई बार इंद्रियां करके तो बहुत बलवान बन जाता है, पर इहदी विवेक बुद्ध जिहड़ी है वह बहुत पतली पै जाती है। इस दी अवस्था का जिक्र करदियां भगत रविदास जी ने फरमाया, कहन लगे जान अजान भय हम बावर, सोच असोच दिवस जाही, इंद्री सबल निबल विवेक बुद्ध परमार्थ प्रवेश नहीं। क्योंकि यह हालत इस तरह की है जिवें एक खूह का डड्डू होवे। खूह के डड्डू नूं किसे ने पुछया भी संसार किन्ना कै, तो उन्हें खूह दे विच छाल मारी ते छलांग लगा के कहन लगा भी संसार इन्ना को हो सकता। कहिंदा नहीं जी, संसार इतों भी वड्डा। उन्हें एक होर छड़प्पा मारिया ते कहन लगा जी मेरे इस खूह तो ते नहीं ना वड्डा हो सकता। साडी हालत खूह विच डिगे हुए डड्डू की तरह, कूप भरियो जैसे दादरा, कस देश विदेश ना बूझ, ऐसे मेरा मन बिख्या बिमोहया, कस आरा पार ना सूझ, माधो अविद्या हितकीन विवेक दीप मलीन। असी अज्ञानता दे विच अविद्या दे विच खचता, साडा ज्ञान रूपी दीपक मलीन हो गया। एक चिंता भी की भगत रविदास जी ने कि जदों पशु पंछियों विचों त्रिगत जूनों विचों वेखीए, उन्हां विच एक एक औगण ते वह खुआर हो रहे ने, पर आ 84 का मुखी जिहड़ा मनुख है ये तां सारे ही औगण ने मृग मीन भरिंग पतंग कुंचर एक दोख विनाश पंच दोख असाध जामै तांकी केतकास कहिंदे पशु पंछी एक एक औगण करके खुआर हुंदे ने पर इहदे विच तां पंजे ही औगण ने इहदी किन्नी क आस रखी जा सकती है। इसलिए भगत रविदास जी ने अपने समय जिथे जात पात का खंडन कर्मकांडा ते वहमां भरमां तो बचण की प्रेरणा की उत्थे सानू सारिआं नू एक सर्वव्यापक प्रभु नाल जोड़दिआं उन्हां ने मूर्ति पूजा का खंडन गज वज के कीता है। उन्हां दे बचन ने जे कोई मूर्ति की पूजा करे दुध नाल फुल्लां नाल ते वेखो भाई ये सारा कुछ तो पहलां ही झूठा है। ये भगत रविदास जी दे बचन ने जिहड़ा सुन लवे पढ़ लवे वो कदे किसी फोटो की ज मूर्ति की पूजा नहीं करेगा। भगत रविदास जी दे इनकलाबी बोल ने दूध तो बछरै थनों बिटार्यो फूल भवर जल मीन बगार्यो माई गोबिंद पूजा कहाँ लै चढ़ावो अवर ना फूल अनूप ना पावो मलयागर बेरे है भुयंगा बिख अमृत बसै एक संगा धूप दीप नहीं बेदै बासा कैसे पूज करें तेरी दासा। ते फिर आप ही स्पष्ट करते ने तन मन अर्पो पूज चढ़ावो गुर प्रसाद निरंजन पावो हे प्रभु जे मैं तन मन अर्पण करके तेरी पूजा करां फिर तो मेरा मनोरथ सफल हुंदा है ते जे किते आ मूर्ति पूजा वाले पासे तुर पैंदा फिर पूजा अर्चा आहे ना तोरी कह रविदास कवन गत मोरी। समा इन्ना नहीं कि आपां होर विस्तार कर सकीए जिवें प्रभु भगतां ने सिफत सलाह की वो सेवक बन गए हरी दे जन बन गए उन्हां बारे कहा गया कि पंडित सूर छत्रपत राजा भगत बराबर और ना कोई बहुत वड्डा दर्जा मेरे सतगुरां ने भगतां दा रखिया। अपनी बाणी ते केवल इन्ना लिखिया सोरठ महला पहला शलोक महला तीजा तनासरी महला पंजवां पर जदों भगतां दी बाणी अंकित कीती ते लिखाया राग सोरठ बाणी भगत कबीर जीओ की राग तनासरी बाणी भगत रविदास जीओ की बड़ा वड्डा सत्कार दिता क्योंकि बाणी कहिंदी कि भगत दा दर्जा बहुत वड्डा है भगत बराबर और ना कोई। इस करके साहब जी ने जिन्हां भगतां दा जिक्र कीता बकायदा ये भी स्पष्ट किया कि उन्हां भगतां ने परमात्मा नाल एक मिकता हासिल की ते खास करके उन्हां ने पखंडवाद दे मूर्ति पूजा दे कर्मकांडां दे जां वहमां भरमां दे विरुद्ध आवाज़ बुलंद करके सानू सारिआं नू एक सर्वव्यापी परमेशर की भगती नाल जोड़िया। इस कसवटी करके धन गुरु अर्जन देव साहब जी ने उन्हां भगतां की बाणी नू गुरु ग्रंथ साहब जी विच अंकित किया। आओ सतगुरु साहब जी दे बख्शिश किए हुए पावन गुर शब्द की विचार नाल सारे जुड़न का यतन करिए समुचियां संगतां नू भगत रविदास जी दे प्रकाश दिहाड़े की बहुत बहुत वधाई। आओ हुण अगे मुख वाक दा पाठ श्रवण करो।
सतनाम श्री वाहे गुरु साहिब जी सलोक महला तीजा।
ये पावन अमृतमई बचन तीसरे गुरदेव गुरु अमरदास जी दे उचारण किए हुए हैं।
वाहो वाहो से जन सदा करहे जिनको आपे दे बुझाए।
ये भाई जिसनू मालक आप सूझ बूझ बख्शिश दिंदा है वह सदा परमात्मा की सिफत सलाह करदा है। प्रभु की सिफत सलाह उहदे कई तरह के किरतम नाम ने जिवें कोई राम कहिंदा है कोई गोपाल कहिंदा है कोई हर कहिंदा है तब सर्ब नाम कथै कवन कर्म नाम वर्ण सुमत। ते जदों उहदे सारे नाम आपां लै लईए ते पिछे जो बचदा वह है वाह वाह वाह। वाह दा अर्थ है अचरजमई कि जिथे जा के कोई गल सानू अगली ना आवे ते बस इक्को अंदरों विस्मादमई आवाज़ दा आगाज होवे उत्थे शब्द वरत्या जांदा है वाह क्योंकि तिस को वाह वाह जे वाट दिखावे जिस दा दित्ता खावना तिस कही है साबाश। वाह दा अर्थ है साबाश उन्हूं गुड कवो उन्हूं धन कवो ਜਿਹਦਾ ਦਿੱਤਾ ਅਸੀਂ ਖਾਂਦੇ ਹਾਂ। ਵਾਹਿਗੁਰੂ ਤੇਰਾ ਸਭ ਸਦਕਾ, ਚਵਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ, ਬ੍ਰਹਮਾ ਵਿਸ਼ਨ ਸਿਰੇ ਤੈਂ ਅਗਨਤ, ਤਿੰਨ ਕੋ ਮੋਹ ਭਇਆ ਮਨ ਮਦਕਾ। ਕਹਿਣ ਲੱਗੇ ਤੂੰ ਤਾਂ ਇਹਨਾਂ ਦਾ ਵੀ ਸਿਰਜਣਹਾਰਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਉਹਨੂੰ ਵਾਹ ਕਹਿਣਾ, ਉਹਨੂੰ ਸ਼ਾਬਾਸ਼ ਕਹਿਣਾ, ਕਿਉਂਕਿ ਵਾਹ ਸ਼ਬਦ ਉੱਥੇ ਜਾ ਕੇ ਉਚਾਰਨ ਹੁੰਦਾ ਜਿੱਥੇ ਜਾ ਕੇ ਅਸੀਂ ਸਾਰੇ ਨਾਮ ਉਹਦੇ ਜਪ ਕੇ ਉਹਦੇ ਗੁਣਾਂ ਦਾ ਜ਼ਿਕਰ ਕਰਕੇ ਅਤੇ ਫਿਰ ਕਹੀਏ ਵੀ ਹੁਣ, ਅਤੇ ਉਦੋਂ ਕਹਾਂਗੇ ਵਾਹ ਵਾਹ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਉਹਦੀ ਵਾਹ ਵਾਹ ਕਰਨ ਦੀ ਪ੍ਰੇਰਨਾ ਕੀਤੀ ਹੈ।
ਵਾਹੋ ਵਾਹੋ ਕਰਤੇ ਆ ਮਨ ਨਿਰਮਲ ਹੋਵੇ, ਹਉ ਮੈਂ ਵਿੱਚ ਹੋ ਜਾਏ।
ਪ੍ਰਭੂ ਨੂੰ ਵਾਹ ਵਾਹ ਧੰਨ ਧੰਨ ਕਿਹਾ, ਉਹਦੀ ਸਿਫਤ ਸਲਾਹ ਕੀਤਿਆਂ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਮਨ ਬਿਲਕੁਲ ਨਿਰਮਲ ਹੋ ਜਾਂਦਾ।
ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ।
ਜਿਹੜੇ ਵੀ ਗੁਰਸਿੱਖ ਪ੍ਰਭੂ ਭਗਤ ਰੋਜ਼ ਉਹਦੀ ਵਾਹ ਵਾਹ ਕਰਦੇ ਨੇ, ਜਦੋਂ ਅਸੀਂ ਨਿਤਨੇਮ ਕਰਦੇ ਹਾਂ ਇਹ ਵੀ ਉਹਦੀ ਵਾਹ ਵਾਹ ਹੈ, ਜਦੋਂ ਸਹਿਜ ਪਾਠ ਕਰਦੇ ਹਾਂ ਇਹ ਵੀ ਉਹਦੀ ਵਾਹ ਵਾਹ ਹੈ। ਆਹ ਆਪਾਂ ਰਲ ਮਿਲ ਕੇ ਉਹਦੀ ਸਿਫਤ ਸਲਾਹ ਕਰ ਰਹੇ ਹਾਂ ਨਾ, ਇੱਥੇ ਕਿਸੇ ਬੰਦੇ ਦੀ ਵਿਅਕਤੀ ਦੀ ਸਿਫਤ ਸਲਾਹ ਨਹੀਂ। ਉਸਤਤ ਮਨ ਮੈਂ ਕਰ ਨਿਰੰਕਾਰ, ਜਦੋਂ ਪ੍ਰਭੂ ਦਾ ਕੀਰਤਨ ਕਥਾ ਕਹਾਣੀਆਂ ਆਪਾਂ ਕਿਤੇ ਵੀ ਰਲ ਮਿਲ ਕੇ ਕਹੋ, ਨਾਨਕ ਕਰਤੇ ਕੀਆਂ ਬਾਤਾਂ, ਕਿਸੇ ਵਿਆਹ ਪਾਰਟੀ ਵਿੱਚ ਕਿਸੇ ਸੱਥ ਵਿੱਚ ਬੈਠਿਆਂ ਗੱਪਾਂ ਮਾਰਨ ਦੀ ਬਜਾਏ, ਨਿੰਦਿਆ ਕਰਨ ਦੀ ਬਜਾਏ ਪਰਮਾਤਮਾ ਦੀਆਂ ਗੱਲਾਂ ਕਰਨ ਲੱਗ ਪਵੋ, ਇਹ ਉਹਦੀ ਵਾਹ ਵਾਹ ਹੈ, ਇਹ ਉਹਦਾ ਸਿਮਰਨ ਹੈ, ਇਹ ਉਹਦੀ ਸਿਫਤ ਸਲਾਹ ਹੈ। ਜਿੱਥੇ ਅਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ ਉੱਥੇ ਸਮੁੱਚੀ ਕਿਰਿਆ ਉਹਨੂੰ ਵਾਹ ਕਹਿਣਾ ਹੈ। ਭਾਵੇਂ ਨਿਤਨੇਮ ਕਰੀਏ, ਭਾਵੇਂ ਕੀਰਤਨ ਹੋਵੇ, ਭਾਵੇਂ ਪਾਠ ਸੁਣੀਏ, ਕਥਾ ਸੁਣੀਏ, ਇਹ ਸਾਰਾ ਉਹਦਾ ਚਿੰਤਨ ਹੈ, ਉਹਦੀ ਯਾਦ ਹੈ, ਉਹਦੀ ਵਾਹ ਵਾਹ ਹੈ, ਉਹਦਾ ਸਿਮਰਨ ਹੈ।
ਵਾਹੋ ਵਾਹੋ ਕਰਹੇ ਸੇ ਜਨ ਸੋਹਣੇ, ਹਰ ਤਿੰਨ ਕੈ ਸੰਗ ਮਿਲਾਏ।
ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਉਹ ਸਭ ਤੋਂ ਸੁੰਦਰ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਭਾਵੇਂ ਉਹ ਕਿਸੇ ਅਖੌਤੀ ਨੀਵੀਂ ਜਾਤ ਵਿੱਚ ਵੀ ਪੈਦਾ ਹੋਣ, ਉਹਨਾਂ ਦੀ ਸੁੰਦਰਤਾ ਉਹਨਾਂ ਦੇ ਅੰਦਰ ਕਰਕੇ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਕਹਿੰਦੇ ਜਿਵੇਂ ਫਟੇ ਪੁਰਾਣੇ ਕੱਪੜੇ ਵਿੱਚ ਲਾਲ ਟਾਕੀਆਂ ਵਿੱਚ ਲੀਰਾਂ ਵਿੱਚ ਵੀ ਸ਼ੋਭਦੇ ਨੇ, ਪਰ ਕਿਸੇ ਠੀਕਰੀ ਨੂੰ ਤੁਸੀਂ ਗੀਟੇ ਨੂੰ ਪੱਥਰ ਨੂੰ ਕਿਸੇ ਰੇਸ਼ਮੀ ਕੱਪੜੇ ਵਿੱਚ ਵੀ ਬੰਨ ਦਿਓ, ਉਹਦੀ ਕੀਮਤ ਨਹੀਂ ਪੈਂਦੀ। ਜੇ ਉੱਚੀ ਜਾਤ ਵਿੱਚ ਪੈਦਾ ਹੋ ਕੇ ਕਿਸੇ ਦਾ ਜੀਵਨ ਪੱਥਰਾਂ ਵਰਗਾ ਠੀਕਰੀਆਂ ਵਰਗਾ ਹੈ ਅਤੇ ਉੱਚੀ ਜਾਤ ਮਾਨੋ ਰੇਸ਼ਮ ਦਾ ਕੱਪੜਾ ਅਤੇ ਕੀ ਉਹਦੀ ਕੀਮਤ ਪਵੇਗੀ। ਜੇ ਨੀਵੀਂ ਜਾਤ ਨੂੰ ਤੁਸੀਂ ਲੀਰਾਂ ਗੋਦੜੀਆਂ ਵੀ ਸਮਝ ਲਵੋ ਅਤੇ ਪਰ ਉਹਦੇ ਵਿੱਚ ਜਨਮ ਲੈਣ ਵਾਲਾ ਹੋਵੇ ਹੀਰੇ ਲਾਲ ਵਰਗਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਜਾਤ ਤਾਂ ਇੱਕ ਬਾਹਰੀ ਕਵਚ ਹੈ, ਗੱਲ ਤਾਂ ਅੰਦਰ ਦੀ ਹੈ ਕਿ ਅੰਦਰ ਨਾਮ ਜਪਣ ਵਾਲਾ ਬੈਠਾ ਹੈ ਕਿ ਨਹੀਂ ਬੈਠਾ। ਇਸ ਕਰਕੇ ਭਾਈ ਜਿਹੜੇ ਨਾਮ ਜਪਦੇ ਨੇ, ਜਿਹੜੇ ਵਾਹ ਵਾਹ ਕਰਦੇ ਨੇ, ਵਾਹ ਵਾਹ ਕਰੈ ਸੇਈ ਜਨ ਸੋਹਣਾ ਤਿੰਨ ਕੋ ਪਰਜਾ ਪੂਜਣ ਆਈ, ਸਾਹਿਬ ਕਹਿੰਦੇ ਫਿਰ ਉਹਨਾਂ ਦੀ ਸੰਸਾਰ ਦੇ ਵਿੱਚ ਵਡਿਆਈ ਹੁੰਦੀ, ਉਹਨਾਂ ਨੂੰ ਸਤਿਕਾਰ ਮਿਲਦਾ।
ਵਾਹੋ ਵਾਹੋ ਹਿਰਦੈ ਉਚਰਾ ਮੁਖ ਹੋ ਭੀ ਵਾਹੋ ਵਾਹੋ ਕਰੇ।
ਪ੍ਰਭੂ ਮੇਰੀ ਇਹੀ ਅਰਦਾਸ ਹੈ ਕਿ ਜਿਹੜੇ ਸਿਫਤ ਸਲਾਹ ਕਰਦੇ ਨੇ ਮੈਨੂੰ ਉਹਨਾਂ ਨਾਲ ਮੇਲ, ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੁੱਖੋਂ ਵੀ ਅਤੇ ਹਿਰਦੇ ਵਿੱਚੋਂ ਵੀ ਵਾਹ ਵਾਹ ਕਰਾਂ। ਕਈ ਕਹਿੰਦੇ ਨੇ ਜੀ ਬੜਾ ਸਮਾਂ ਹੋ ਗਿਆ ਰਸਨਾ ਤੋਂ, ਰਾਮ ਰਾਮ ਕਹਿੰਦਿਆਂ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ, ਅੱਲਾ ਅੱਲਾ ਕਹਿੰਦਿਆਂ ਗੱਲ ਨਹੀਂ ਬਣੀ। ਉਹ ਤਾਂ ਇਸ ਤਰ੍ਹਾਂ ਹੋ ਗਿਆ ਵੀ ਮੁੱਖੋਂ ਰਾਮ ਰਾਮ ਅਤੇ ਬਗਲ 'ਚ ਛੁਰੀ। ਕਹਿੰਦੇ ਅੰਦਰ ਵੀ ਪਰਮੇਸ਼ਰ ਦੀ ਹੋਂਦ ਹੋਵੇ, ਅੰਦਰ ਵੀ ਵਿਸ਼ਵਾਸ ਹੋਵੇ, ਇਹ ਨਹੀਂ ਵੀ ਆਪਾਂ ਕੇਵਲ ਰਸਨਾ ਨਾਲ ਹੀ ਕਰੀ ਚੱਲੀਏ ਅਤੇ ਅੰਦਰ ਪਾਪ ਚੱਲਦੇ ਹੋਣ, ਅੰਦਰ ਵਿਕਾਰ ਚੱਲਦੇ ਹੋਣ, ਅੰਦਰ ਖੋਟਾਪਨ ਹੋਵੇ, ਅੰਦਰ ਕਿਸੇ ਦਾ ਬੁਰਾ ਚਿੱਤ ਵਧੇ ਹੋਈਏ, ਅੰਦਰੋਂ ਵੀ ਪਰਮਾਤਮਾ ਦੀ ਹੋਂਦ ਸਵੀਕਾਰ ਕਰ ਲਈਏ, ਮੁੱਖੋਂ ਵੀ ਬੋਲੀਏ ਅਤੇ ਅੰਦਰੋਂ ਵੀ ਜੁੜੀਏ, ਫਿਰ ਗੱਲ ਬਣੇਗੀ। ਜਿਹੜੇ ਸਾਹਿਬ ਕਹਿ ਰਹੇ ਨੇ ਤੇਰੇ ਨਾਮ ਨੂੰ ਜਪਦੇ ਨੇ, ਤੇਰੀ ਸਿਫਤ ਸਲਾਹ ਕਰਦੇ, ਮੈਂ ਉਹਨਾਂ ਦੀ ਸੰਗਤ ਵਿੱਚ ਰਵਾਂ, ਮੁੱਖੋਂ ਵੀ ਹਰੀ ਨਾਮ ਉਚਾਰਾਂ ਅਤੇ ਹਿਰਦੇ ਵਿੱਚ ਵੀ ਮੇਰੇ ਤੇਰੀ ਸਿਫਤ ਸਲਾਹ ਵਸ ਜਾਵੇ।
ਨਾਨਕ ਵਾਹੂ ਵਾਹੂ ਜੋ ਕਰੇ ਹਉ ਤਨ ਮਨ ਤਿੰਨ ਕਉ ਦੇਉ।
ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਹੇ ਨਾਨਕ ਜਿਹੜੇ ਵਾਹ ਵਾਹ ਉਚਾਰਨ ਕਰਦੇ ਨੇ, ਸਿਫਤ ਸਲਾਹ ਕਰਦੇ ਨੇ, ਮੈਂ ਆਪਣਾ ਤਨ ਮਨ ਉਹਨਾਂ ਨੂੰ ਅਰਪਣ ਕਰਦਿਆਂ।
ਮਹੱਲਾ ਤੀਜਾ ਵਾਹੂ ਵਾਹੂ ਸਾਹਿਬ ਸੱਚ ਹੈ ਅੰਮ੍ਰਿਤ ਜਾਂ ਕਾ ਨਾਉ।
ਹੇ ਪ੍ਰਭੂ, ਜਿਸ ਤੇਰਾ ਨਾਮ ਅੰਮ੍ਰਿਤ ਰੂਪੀ ਫਲ ਹੈ ਅਤੇ ਸੱਚਮੁੱਚ ਤੇਰੀ ਸਿਫਤ ਸਲਾਹ ਤੇਰੇ ਵਾਂਗ ਸਦਾ ਥਿਰ ਰਹਿਣ ਵਾਲੀ ਹੈ, ਤੇਰੇ ਸੱਚ ਸਰੂਪ ਵਿੱਚ ਹੀ ਤੇਰੀ ਸਿਫਤ ਸਲਾਹ ਟਿਕੀ ਹੋਈ ਹੈ।
ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਵੀ ਤੇਰੀ ਸੇਵਾ ਭਗਤੀ ਕੀਤੀ ਉਹਨਾਂ ਨੇ ਇਹ ਅੰਮ੍ਰਿਤ ਰੂਪੀ ਫਲ ਪਾਇਆ, ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ।
ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ।
ਪ੍ਰਭੂ ਦੀ ਸਿਫਤ ਸਲਾਹ ਗੁਣਾਂ ਦਾ ਖਜ਼ਾਨਾ ਹੈ, ਜਿਸ 'ਤੇ ਮਾਲਕ ਕਿਰਪਾ ਕਰਦਾ ਉਹਨੂੰ ਵਰਤਣ ਲਈ ਕਿ ਖਾਵੈਂ ਖਰਚੈਂ ਰਲ ਮਿਲ ਭਾਈ, ਉਹਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ।
ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ।
ਉਹ ਪ੍ਰਭੂ ਪਾਣੀ ਵਿੱਚ ਵੀ ਧਰਤੀ 'ਤੇ ਹਰ ਥਾਂ 'ਤੇ ਰਮਿਆ ਪਰ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ।
ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰ ਹੋ ਗੁਰਪੂਰੇ ਵਾਹੋ ਵਾਹੋ ਭਾਵੈ।
ਇਸ ਕਰਕੇ ਇਹ ਸਤਿਗੁਰੂ ਦੇ ਗੁਰ ਸਿੱਖੋ, ਨਿਤਾ ਪ੍ਰਤੀ ਵਾਹ ਵਾਹ ਕਰਿਆ ਕਰੋ, ਉਹਨੂੰ ਸ਼ਾਬਾਸ਼ ਕਿਹਾ ਕਰੋ, ਉਹਦੀਆਂ ਬਾਤਾਂ ਉਹਦੀ ਵਡਿਆਈ ਕਰਿਆ ਕਰੋ, ਕਿਉਂਕਿ ਪੂਰੇ ਗੁਰੂ ਨੂੰ ਪਰਮੇਸ਼ਰ ਦੀ ਵਾਹ ਵਾਹ ਚੰਗੀ ਲੱਗਦੀ ਹੈ।
ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ।
ਇਹ ਨਾਨਕ ਜਿਹੜੇ ਰਸਨਾ ਤੋਂ ਵਾਹ ਵਾਹ ਉਚਾਰਨ ਕਰਦੇ ਨੇ, ਜਮਦੂਤ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ, ਕਿਉਂਕਿ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੈ।
ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ।
ਪ੍ਰਭੂ ਆਪ ਵੀ ਸੱਚਾ ਥਿਰ ਹੈ, ਉਹਦੀ ਸਿਫਤ ਸਲਾਹ ਦੀ ਬਾਣੀ ਵੀ ਉਹਦੇ ਵਾਂਗ ਸੱਚੀ ਹੈ, ਇਸ ਕਰਕੇ ਭਾਈ ਉਹਦੀ ਸੱਚੀ ਸਿਫਤ ਸਲਾਹ ਉਹਦੇ ਵਿੱਚ ਹੀ ਟਿਕੀ ਹੋਈ ਹੈ, ਉਹਦੇ ਵਿੱਚ ਸਮਾਈ ਹੋਈ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਣੀ।
ਸਤਿਗੁਰੂ ਤੋਂ ਹੀ ਸੱਚੇ ਪ੍ਰਭੂ ਦੀ ਸੂਝਬੂਝ ਜਾਣ ਪਛਾਣ ਹੁੰਦੀ ਹੈ ਤੇ ਗੁਰੂ ਦੇ ਰਾਹੀਂ ਹੀ ਪ੍ਰਭੂ ਦੇ ਵਿੱਚ ਸੱਚ ਦੇ ਵਿੱਚ ਲੀਨ ਹੋ ਸਕੀਦਾ।
ਅਨ ਦਿਨ ਜਾਗ ਹੈ ਨਾ ਸਭ ਹੈ ਜਾਗਤ ਰਹਿਣ ਵਿਹਾਣੀ।
ਐਸੇ ਜੀਵ ਫਿਰ ਜੀਵਨ ਰੂਪੀ ਰਾਤ ਵਿੱਚ ਸਦਾ ਸੁਚੇਤ ਰਹਿੰਦੇ ਨੇ ਵਿਕਾਰਾਂ ਦੇ ਹੱਲਿਆਂ ਤੋਂ, ਅਗਿਆਨਤਾ ਦੀ ਨੀਂਦ ਵਿੱਚ ਉਹ ਕਦੇ ਗਾਫਲਤਾ ਵਿੱਚ ਸੌਂਦੇ ਨਹੀਂ, ਸਦੋਂ ਜਾਗਦੇ ਭਾਵ ਸੁਚੇਤ ਹੋ ਕੇ ਪ੍ਰਭੂ ਨੂੰ ਸਿਮਰਦੇ ਨੇ। ਮਨ ਅੰਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ ਦੇ ਧਾਰਨੀ ਹੋ ਜਾਂਦੇ ਨੇ।
ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ।
ਜਿਨ੍ਹਾਂ ਨੇ ਗੁਰੂ ਦੀ ਮੱਤ 'ਤੇ ਚੱਲਦਿਆਂ ਹਰੀ ਰਸ ਚੱਖਿਆ ਉਹ ਬੜੇ ਪੁੰਨ ਵਾਲੇ ਨੇ, ਵੱਡੇ ਭਾਗ ਵਾਲੇ ਪ੍ਰਾਣੀ ਹਨ।
ਬਿਨ ਗੁਰ ਕਿੰਨੈ ਨਾ ਪਾਇਓ ਪਚ ਮੂਏ ਅਜਾਣੀ।
ਇਸ ਕਰਕੇ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਨਿਰਣਾ ਦੇ ਰਹੇ ਨੇ ਕਿ ਬਿਨਾਂ ਗੁਰੂ ਤੋਂ ਕਿਸੇ ਨੇ ਵੀ ਪਰਮੇਸ਼ੁਰ ਨੂੰ ਪਾਇਆ ਨਹੀਂ, ਸਗੋਂ ਅਨਜਾਣ ਅਗਿਆਨੀ ਜੀਵ ਪ੍ਰਭੂ ਤੋਂ ਬੇਮੁੱਖ ਹੋ ਕੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਸਦਾ ਖੱਪਦੇ ਰਹਿੰਦੇ ਨੇ, ਭਾਵ ਉਹਨਾਂ ਨੂੰ ਪ੍ਰਾਪਤ ਕੁਝ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਉਹ ਪਰਮਾਤਮਾ ਤੱਕ ਦਾ ਸਫ਼ਰ ਨਹੀਂ ਕਰ ਸਕਦੇ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਅਤੇ ਭਗਤ ਰਵਿਦਾਸ ਜੀ ਦੇ ਪਰਉਪਕਾਰੀ ਸਿਧਾਂਤਕ ਜੀਵਨ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਫਿਰ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਵਧਾਈ। ਅਖੀਰਲੀ ਪੰਕਤੀ ਦਾ ਪਾਠ ਆਓ ਆਪਾਂ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ, ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।